ਭਾਈ ਮਨੀ ਸਿੰਘ ਜੀ ਦੀ ਯਾਦ ਆ ਜਾਏ। ਖੋਪਰੀਆਂ ਲੁਹਾਈਆਂ ਭਾਈ ਸਾਹਿਬ ਕਹਿਣ ਸਾਡੇ ਸਾਹਮਣੇ ਆ ਜਾਣ ਭਾਈ ਤਾਰੂ ਸਿੰਘ। ਚਰਖੜੀਆਂ ਤੇ ਚੜੇ ਸ਼ਵੇਕ ਸਿੰਘ ਸ਼ਹਿਬਾਜ ਸਿੰਘ ਸਾਹਮਣੇ ਆ ਜਾ। ਉਸ ਵੇਲੇ ਉਹਨਾਂ ਦੀ ਯਾਦ ਆਵੇ। ਅਰਦਾਸੀਆ ਸਿੰਘ ਅਰਦਾਸ ਕਰਦਾ ਜਾਏ ਕਰਦਾ ਜਾਏ, ਫਿਰ ਜਦੋਂ ਸਿੰਘਣੀਆਂ ਦੀ ਗੱਲ ਆਵੇ ਸਾਨੂੰ ਉਹ ਵੀ ਸਾਹਮਣੇ ਆਉਣ। ਧਿਆਨ ਧਰ ਕੇ ਕਹਿੰਦੇ ਨੇ ਨਾ, ਧਿਆਨ ਧਰ ਕੇ ਬੋਲਣਾ ਜੀ। ਅਸੀਂ ਵਾਹਿਗੁਰੂ ਕਹਿ ਦਿੰਦੇ ਹਾਂ, ਧਿਆਨ ਧਰਦੇ ਹੀ ਨਹੀਂ। ਵਾਹਿਗੁਰੂ ਤੇ ਕਹਿ ਦਿੰਦੇ ਹਾਂ ਪਰ ਸਾਡਾ ਧਿਆਨ ਨਹੀਂ ਜਾਂਦਾ ਉੱਧਰ, ਪਰ ਸਾਡੇ ਸਾਹਮਣੇ ਆਉਣੇ ਚਾਹੀਦੇ ਨੇ ਉਹ। ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਅਰਦਾਸ ਸਾਡੇ ਪੂਰਵਜਾਂ ਨੇ ਬਣਾਈ, ਏਦਾਂ ਦੀ ਬਣਾਈ ਕਿ ਤੈਨੂੰ ਇਤਿਹਾਸ ਭੁੱਲੇ ਹੀ ਨਾ। ਅਰਦਾਸ ਚ ਹੀ ਸਾਰਾ ਇਤਿਹਾਸ ਆ ਜਾਏ। ਰੋਜ਼ ਦੋ ਵਾਰੀ ਅਰਦਾਸ ਕਰੀ ਸਿੱਖਾ, ਦੋ ਵਾਰੀ, ਤਾਂ ਜੋ ਤੂੰ ਭੁੱਲ ਨਾ ਜਾਏ ਸਾਡਾ ਵਿਰਸਾ ਕੀ। ਤਾਂ ਕਰਕੇ ਦੋ ਵਾਰੀ ਅਰਦਾਸ ਕਰਨ ਦਾ ਹੁਕਮ। ਤੇ ਉਹਨਾਂ ਬੀਬੀਆਂ ਦੀ ਕਿੱਡੀ ਵੱਡੀ ਕੁਰਬਾਨੀ ਸੀ। ਸਿੱਖੀ ਨੂੰ ਦਾਗ ਨਹੀਂ ਲਾਇਆ, ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾ ਲਏ। ਇੱਕੋ ਗੱਲ ਕਹਿੰਦੀਆਂ ਰਹੀਆਂ, ਐ ਮੰਨੂ ਜੋ ਮਰਜ਼ੀ ਕਰ ਲੈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਸੋਇਆਂ ਵਿੱਚ ਜੇ ਦਾਤਰੀ ਪਾ ਦਿੱਤੀ ਜਾਵੇ, ਸੋਇਆਂ ਨੂੰ ਜੇ ਵੱਢਣ ਦੀ ਕੋਸ਼ਿਸ਼ ਕੀਤੀ ਜਾਵੇ, ਦਾਤਰੀ ਪਾਓ ਉਹ ਅੱਗੇ ਨਾਲੋਂ ਵੱਧ ਜਾਂਦੇ ਨੇ। ਕਹਿੰਦੇ ਮੰਨੂ ਸਾਡੀ ਦਾਤਰੀ ਆ, ਅਸੀਂ ਸੋਏ ਆ, ਸੋਇਆਂ ਵਿੱਚ ਦਾਤੀ ਪੈਣ ਦੀ ਦੇਰ ਆ, ਉਹ ਦੁੱਗਣੇ ਹੋ ਜਾਂਦੇ ਨੇ। ਜਿੰਨੇ ਵੰਡੇਗਾ ਓਨੇ ਹੀ ਅਸੀਂ ਹੋਰ ਹੋ ਜਾਂਗੇ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣੇ ਚਾਉਣੇ ਹੋਏ। ਕਿੰਨਿਆਂ ਕੁ ਨੂੰ ਮੁਕਾਏਗਾ, ਜਿੰਨੇ ਮੁਕਾਏਗਾ ਉਹਨੇ ਹੋਰ ਆ ਜਾਣਗੇ। ਕਿੰਨੀਆਂ ਕੁ ਗਰਦਨਾਂ ਵੱਢੇਗਾ, ਓਏ ਮੰਨੂਆ ਅਸੀਂ ਨਵੀਆਂ ਗਰਦਨਾਂ ਲੈ ਕੇ ਫਿਰ ਆ ਜਾਵਾਂਗੇ। ਕਿੰਨੇ ਕੁ ਮਾਰੇਗਾ ਤੂੰ, ਇਹ ਖਤਮ ਨਹੀਂ ਹੋਣਾ। ਇਹ ਬੂਟਾ ਗੁਰੂ ਨਾਨਕ ਸਾਹਿਬ ਲਾ ਗਏ ਨੇ, ਇਹ ਹਰਿਆ ਭਰਿਆ ਹੀ ਰਹਿਣਾ, ਇਹਦੀ ਜੜ ਤੂੰ ਖਤਮ ਨਹੀਂ ਕਰ ਸਕਦਾ। ਉਸ ਵੇਲੇ ਬੜੇ ਸਨ, ਅੱਜ ਬੜੇ ਨੇ। ਸਿੱਖੀ ਸਿਧਾਂਤਾਂ ਨਾਲੋਂ ਤੋੜ ਕੇ, ਗੁਰਮਤ ਨਾਲੋਂ ਤੋੜ ਕੇ ਹੋਰ ਰਾਹ ਤੋਰ ਰਹੇ ਨੇ। ਅੱਜ ਵੀ ਬੜਾ ਸੰਭਲ ਸੰਭਲ ਕੇ ਕਦਮ ਰੱਖਣ ਦੀ ਲੋੜ ਆ। ਅੱਜ ਵੀ ਬੜਾ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਆ। ਅੱਜ ਵੀ ਲੋੜ ਆ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੀ ਅਗਵਾਈ ਬਖਸ਼ਣ, ਤਾਂ ਜੋ ਸਾਨੂੰ ਸੱਚ ਦਾ ਔਰ ਝੂਠ ਦਾ ਪਤਾ ਲੱਗ ਸਕੇ। ਮੰਨੂ ਤੋਂ ਤੂੰ ਜੋ ਕੀਤਾ ਇਹਦਾ ਫਲ ਤੈਨੂੰ ਭੋਗਣਾ ਪੈਣਾ ਹੈ। ਜਿਹੜਾ ਕਰਮ ਕਰ ਚੱਲਿਆ ਤੈਨੂੰ ਹਮੇਸ਼ਾ ਲਾਹਨਤਾਂ ਪੈਣਗੀਆਂ। ਇਹਨਾਂ ਬੱਚਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ।
ਤੈਨੂੰ ਕਦੇ ਵੀ ਮਾਫ ਨਹੀਂ ਕਰਨਾ, ਤੇਰੇ ਮਨ ਕਦਮਾਂ ਕਦੇ ਵੀ ਮਾਫ ਨਹੀਂ ਕਰਨਾ, ਤੇਰੇ ਮਨ ਕਦਮਾਂ ਕਦੇ ਵੀ ਮਾਫ ਨਹੀਂ ਕਰਨਾ, ਤੇਰੇ ਮਨ ਕਦਮਾਂ ਤੈਨੂੰ ਕਦੇ ਵੀ ਮਾਫ ਨਹੀਂ ਕਰਨਾ।
ਕਹਿੰਦਾ ਸੀ ਮੈਂ ਸਿੱਖਾਂ ਨੂੰ ਮੁਕਾ ਦਿਆਂਗਾ, ਪਰ ਸਿੱਖਾਂ ਨੂੰ ਮੁਕਾਉਂਦਾ ਮੁਕਾਉਂਦਾ ਅਗਲੇ ਦਿਨ ਸਵੇਰੇ ਦਰਿਆ ਤੇ ਸੈਰ ਕਰਨ ਗਿਆ। ਮਨ ਨੂੰ ਸ਼ਾਂਤੀ ਨਹੀਂ ਸੀ ਉਹਦੇ ਆਉਂਦੀ, ਕਿਉਂਕਿ ਨਿੱਕੇ ਨਿੱਕੇ ਬੱਚਿਆਂ ਨੂੰ ਸ਼ਹੀਦ ਕਰਕੇ ਆਇਆ ਸੀ। ਪਾਪ ਕਰਨ ਵਾਲਾ ਬੰਦਾ ਕਿੱਥੋਂ ਸੁਖੀ ਹੋ ਜਾਏਗਾ? ਸੁੱਖ ਦੇਣ ਵਾਲਾ ਸੁਖੀ ਹੁੰਦਾ, ਦੁੱਖ ਦੇਣ ਵਾਲਾ ਦੁਖੀ ਹੁੰਦਾ। ਵੇਖੋ ਪਿਆਰਿਓ, ਜਿਹੜੇ ਲੋਕ ਅੱਜ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਵੀ ਮੇਰੇ ਦੋ ਬੱਚੇ ਆ, ਇੱਕ ਬੱਚਾ ਉਹ ਆ ਜਿਹੜਾ ਫੈਕਟਰੀ 'ਚ ਕੰਮ ਕਰ ਸਕਦਾ, ਦੂਸਰਾ ਬੱਚਾ ਉਹ ਆ ਜਿਹੜਾ ਬਾਹਰ ਮਿਲ ਸਕਦਾ ਕਿਸੇ ਨੂੰ, ਆਫਿਸਰਾਂ ਨੂੰ ਜਾਂ ਹੋਰ ਕਈ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਕੁਛ ਕੁ ਬੰਦੇ ਕਰ ਸਕਦੇ ਨੇ। ਅਲੱਗ ਅਲੱਗ ਡਿਊਟੀਆਂ ਨੇ ਨਾ ਸਭ ਦੀਆਂ। ਅਕਾਲ ਪੁਰਖ ਵਾਹਿਗੁਰੂ ਵੱਲੋਂ ਵੀ ਵੇਖਿਆ ਜਾਂਦਾ, ਜਿਹੋ ਜਿਹਾ ਬੰਦਾ ਹੋਵੇ ਉਹੋ ਜਿਹਾ ਕੰਮ ਦੇ ਦਿੱਤਾ ਜਾਂਦਾ। ਉਹ ਵੇਖਦਾ ਕਿਹੜਾ ਜਿਹੜਾ ਸੁੱਖ ਦਿੰਦਾ, ਕਿਹੜਾ ਜਿਹੜਾ ਦੁੱਖ ਦਿੰਦਾ। ਆ ਬੰਦਾ ਜਿਹੜਾ ਮਾਂ ਨੂੰ ਸੁੱਖ ਦਿੰਦਾ, ਪਿਓ ਨੂੰ ਸੁੱਖ ਦਿੰਦਾ, ਪਰਿਵਾਰ ਨੂੰ ਸੁਖੀ ਕੀਤਾ, ਇਹਨੇ ਆਪਣੇ ਪਤੀ ਵਾਸਤੇ, ਆਪਣੇ ਇਲਾਕੇ ਵਾਸਤੇ, ਆਪਣੇ ਨੇੜੇ ਗੁਆਂਢੀਆਂ ਵਾਸਤੇ ਜਾਂ ਸੰਸਾਰ ਵਾਸਤੇ ਕੁਛ ਕੀਤਾ, ਇਹਨੇ ਸੁੱਖ ਦਿੱਤਾ, ਇਹਨੂੰ ਸੁੱਖ ਦਿਓ ਕਿਉਂਕਿ ਸੁੱਖ ਵੰਡਦਾ। ਇਹ ਕੰਮ ਇਹਨੂੰ ਦਿਓ ਕਿਉਂਕਿ ਸੁੱਖ ਵੰਡਦਾ। ਤੇ ਉਹ ਰੱਬ ਵੇਖਦਾ ਜਿਹਨੇ ਆਪਣੀ ਮਾਂ ਨੂੰ ਹੀ ਸੁੱਖ ਨਾ ਦਿੱਤਾ, ਜਿਹਨੇ ਦੁਨੀਆਂ ਨੂੰ ਸੁੱਖ ਨਾ ਦਿੱਤਾ, ਉਹ ਵੇਖਦਾ ਦੁੱਖ ਵੰਡਣ ਵਾਲਾ ਇਹਨੂੰ ਦੁੱਖ ਹੀ ਦਿਓ। ਇਹ ਮਾਂ ਨੂੰ ਸੁਖੀ ਨਹੀਂ ਕਰਦਾ, ਇਹਨੂੰ ਦੁੱਖ ਦਿਓ ਕਿਉਂਕਿ ਦੁੱਖ ਵੰਡ ਸਕਦਾ ਸੁੱਖ ਵੰਡ ਹੀ ਨਹੀਂ ਸਕਦਾ। ਜੇ ਸੁੱਖ ਦੇ ਨਹੀਂ ਸਕਦਾ ਤੇ ਇਹਨੂੰ ਸੁੱਖ ਕਿਉਂ ਦੇਣਾ? ਇਹਨੂੰ ਦੁੱਖ ਦਿਓ ਕਿਉਂਕਿ ਦੁੱਖ ਹੀ ਵੰਡ ਸਕਦਾ, ਸੁੱਖ ਉਹਨੂੰ ਮਿਲਦਾ ਜਿਹੜਾ ਸੁੱਖ ਵੰਡਦਾ। ਤੇ ਆਪ ਹਮੇਸ਼ਾ ਯਾਦ ਰੱਖਣਾ ਪਿਆਰਿਓ, ਮੈਂ ਖੁਦ ਇਹ ਤਜਰਬਾ ਕਰਕੇ ਵੇਖਿਆ, ਕਿਸੇ ਨੂੰ ਥੋੜਾ ਜਿਹਾ ਸੁੱਖ ਦਿਓ ਜ਼ਰੂਰ ਸੁੱਖ ਮਿਲੇਗਾ, ਝੋਲੀਆਂ ਭਰ ਦੇਣਗੇ ਮਹਾਰਾਜ। ਬਹੁਤ ਔਖੇ ਆ ਤਾਂ ਵੀ ਕਿਤੇ 500 ਰੁਪਇਆ ਲੋੜਵੰਦ ਦੀ ਮਦਦ ਕਰ ਦਿੱਤੀ ਜਾਵੇ, ਉਹ 500 ਨੇ 5000 ਲੈ ਆਉਣਾ, ਉਹਨੇ ਕਹਿਣਾ ਵੀ ਸੁੱਖ ਵੰਡਦਾ ਇਹਨੂੰ ਦਿਓ, ਵੰਡੇਗਾ ਤਾਂ ਜੇ ਹੋਏਗਾ, ਵੰਡੇਗਾ ਤਾਂ ਜੇ ਸੁੱਖ ਹੋਏਗਾ। ਤੇ ਜਿਹੜਾ ਦੁੱਖ ਵੰਡਣ ਵਾਲਾ ਫਿਰ ਉਹਨੂੰ ਇੰਨੇ ਦੁੱਖ ਮਿਲਦੇ ਨੇ, ਉਹ ਵੰਡੀ ਜਾਂਦਾ ਦੁੱਖ ਫਿਰ ਨਹੀਂ ਮੁੱਕਦਾ, ਮਾਂ ਨੂੰ ਦੁਖੀ ਕਰਦਾ ਫਿਰ ਉਹ ਵੀ ਦੁਖੀ ਨਾਲ ਹੀ। ਦੁੱਖ ਵੰਡਣ ਵਾਲਾ ਕਦੇ ਸੁਖੀ ਨਹੀਂ ਹੋਏਗਾ, ਜਿਹੜਾ ਸਾਰੀ ਦੁਨੀਆਂ ਨੂੰ ਤੰਗ ਕਰਦਾ, ਸਾਰੇ ਰਿਸ਼ਤੇਦਾਰਾਂ ਨੂੰ ਪਰਿਵਾਰ ਨੂੰ ਦੁਖੀ 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 ਕਰਦਾ, ਉਹ ਕਿਵੇਂ ਸੁਖੀ ਹੋਏਗਾ? ਸੁੱਖ ਵੰਡਣਾ ਹੈ ਤੇ ਸੁੱਖ ਮਿਲੇਗਾ, ਦੁੱਖ ਵੰਡਣਾ ਤੇ ਦੁੱਖ ਮਿਲੇਗਾ। ਉਸ ਬੰਦੇ ਨੂੰ ਸ਼ਾਂਤੀ ਕਿੱਥੇ? ਅੱਜ ਮੀਰ ਮੰਨੂ ਨੇ ਇੰਨਾ ਵੱਡਾ ਪਾਪ ਕੀਤਾ ਸੀ, ਕਿੱਥੇ ਸੀ ਸੁੱਖ? ਅਗਲੇ ਦਿਨ ਕਹਿੰਦਾ ਮਨ ਸ਼ਾਂਤ ਨਹੀਂ, ਦਰਿਆ ਤੇ ਸੈਰ ਕਰਨ ਗਿਆ, ਲੱਗ ਗਿਆ ਪਤਾ ਸਿੰਘਾਂ ਨੂੰ ਵੀ ਸਾਡੇ ਬੱਚਿਆਂ ਨੂੰ ਮਾਰਨ ਵਾਲਾ ਇੱਧਰ ਲਾਹੌਰ ਦੇ ਨੇੜੇ ਤੇੜੇ ਹੀ ਆ, ਸਿੰਘ ਆ ਗਏ ਰਾਵੀ ਦੇ ਕੰਢੇ ਕੰਢੇ ਜਾ ਰਿਹਾ ਸੀ, ਬੜਾ ਮਾਨ ਸੀ ਇਹਨੂੰ। ਪਰ ਕਾਲ ਹੈ ਨਾ ਜਿਹੜਾ, ਕਾਲ ਇਹ ਕਿਸੇ ਦਾ ਮਾਨ ਨਹੀਂ ਛੱਡਦਾ, ਵੱਡਿਆਂ ਵੱਡਿਆਂ ਦਾ ਮਾਨ ਛੱਡਦਾ ਕਿਸੇ ਦਾ ਨਹੀਂ, ਇਹ ਨੀ ਮਾਨ ਛੱਡਦਾ। ਜਿਹੜੇ ਲੋਕ ਹੰਕਾਰੀ ਹੋਏ ਫਿਰਦੇ ਨੇ, ਮਾਨ ਕਰਦੇ ਨੇ ਮੇਰੇ ਵਰਗਾ ਕੋਈ ਨਹੀਂ, ਪਰ ਕਾਲ ਹੈ ਜਿਹੜਾ ਇਹ ਸਭ ਨਾਲੋਂ ਬਲੀ ਹੈ, ਇਹਨੇ ਆ ਕੇ ਚਪਚ ਮਾਰ ਹੀ ਲੈਣੀ, ਇਹਦੇ ਤੋਂ ਕੋਈ ਨਹੀਂ ਬਚ ਸਕਦਾ।
ਮਾਨ ਛੱਡਦਾ ਕਿਸੇ ਦਾ ਨਹੀਂ, ਕਾਲ ਬਲੀ ਸਾਰਿਆਂ ਤੋਂ ਛੱਡਦਾ ਕਿਸੇ ਦਾ ਨਹੀਂ, ਕਾਲ ਬਲੀ ਸਾਰਿਆਂ
ਚਲੇਗਾ। ਰੱਬ ਆਪ ਨੂੰ ਸਦਾਵਣ ਵਾਲਾ, ਜਿਹੜਾ ਰੱਬ ਕਹਾਉਂਦਾ ਸੀ ਆਪਣੇ ਆਪ ਨੂੰ, ਖਾਲੀ ਹੱਥੀ ਤੁਰ ਗਿਆ ਜੱਗ ਤੋਂ ਰਾਵਣ, 1,00,000 ਪੂਤ 1,25,000 ਨਾਤੀ ਤਹਿ ਰਾਵਣ ਕਰਦੀ ਆ ਨਾ ਬਸ, 1,00,000 ਪੁੱਤਰ ਤੇ 1,25,000 ਕਹਿੰਦੇ ਉਹਦਾ ਪੋਤਰ ਸੀ।
ਦੀਵਾ ਬੱਤੀ ਨਾ ਜਗੇ ਘਰ ਤੇਰੇ
ਰਾਵਣ,
ਉਹ ਪੁੱਤਰਾਂ ਦੀ ਫੌਜ ਵਾਲਿਆ ਦੀਵਾ ਬੱਤੀ ਨਾ ਜਗੇ ਘਰ।
ਸਵਾ ਲੱਖ ਨਾਤੀ ਤਹ ਰਾਵਣ ਕਰ ਦਿਆ। ਕਿੱਥੇ ਗਿਆ ਰਾਵਣ? ਸੋਨੇ ਦੀ ਲੰਕਾ ਸੀ ਉਹਦੀ, ਜਿਹਨਾਂ ਕਾਲ ਪਾਵਿਆਂ ਦੇ ਨਾਲ ਬੰਨਿਆ। ਕਾਲ ਕਹਿੰਦੇ ਉਹਨੇ ਪਾਵੇ ਨਾਲ ਬੰਨਿਆ ਸੀ ਪਰ ਮੌਤ ਤੋਂ ਬਚ ਨਹੀਂ ਸਕਿਆ। ਫਿਰ ਅਸੀਂ ਸਤਸੰਗ ਤੋਂ ਉਹਦੇ ਸਾਹਮਣੇ ਕੀ ਆ, ਸਾਨੂੰ ਵੀ ਜਾਣਾ ਪੈਣਾ। ਵੱਡੇ ਵੱਡੇ ਮਾਨੀਆਂ ਦਾ ਮਾਨ ਤੋੜਿਆ ਰੱਬ ਨੇ ਆ ਕੇ। ਹਰਨਾਕਸ਼ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਹੈਪੀ ਹਰਨਾਕਸ਼ ਹੋਸੀ ਹਰਨਾਕਸ਼, ਹਰਨਾਕਸ਼ ਹਰਨਾਕਸ਼ ਹਰ ਪਾਸੇ। ਪਰ ਥੰਮ ਪਾੜ ਕੇ ਹਰੀ ਜੀ ਆਏ, ਮਾਨੀਆਂ ਦਾ ਮਾਨ ਤੋੜਿਆ, ਥੰਮ ਚੋਂ ਪ੍ਰਗਟ ਹੋ ਗਏ ਤੇ ਮਾਨ ਕੱਢ ਦਿੱਤਾ ਆ ਕੇ ਹਰਨਾਕਸ਼ ਦਾ। ਇਸੇ ਤਰ੍ਹਾਂ ਗੁਰਮੁਖੋ ਐਵੇਂ ਹੀ ਮਾਨ ਕਰੀ ਫਿਰਦੇ ਆ, ਜਾਣਾ ਇੱਕ ਦਿਨ ਸਾਰਿਆਂ ਨੇ। ਸਾਰਿਆਂ ਦੇ ਸਿਰ ਤੇ ਕਾਲ ਦਾ ਨਗਾਰਾ ਵੱਜ ਰਿਹਾ। ਇਹ ਤੁਰਿਆ ਕਿੱਥੇ ਸੀ ਮਨ ਨੂੰ ਸ਼ਾਂਤੀ, ਜਦੋਂ ਵੇਖਿਆ ਅੱਗੋਂ ਸਿੰਘ ਆ ਗਏ। 10 ਮੀਲ ਲੰਘ ਗਿਆ ਸੀ ਅੱਗੇ, ਬੜਾ ਰੋਕਿਆ ਨਾਲਦਿਆਂ ਨੇ, ਅੱਗੇ ਨਾ ਜੀ ਜਾਓ ਖਤਰਾ, ਅੱਗੇ ਨਾ ਜੀ ਜਾਓ ਖਤਰਾ, ਮੰਨੇ ਹੀ ਨਾ ਕਿਸੇ ਦੀ। ਤੁਰਿਆ ਜਾਏ ਤੁਰਿਆ ਜਾਏ, ਪਟੜੀ ਪਟੜੀ ਜਾ ਰਿਹਾ ਸੀ, ਅੱਗੋਂ ਸਿੰਘ ਆ ਗਏ। ਇੱਕ ਸਿੰਘ ਨੇ ਜੈਕਾਰਾ ਲਾ ਦਿੱਤਾ ਜ਼ੋਰ ਨਾਲ, ਤੇ ਸਿੰਘਾਂ ਦੀਆਂ ਆਵਾਜ਼ਾਂ ਬੜੀਆਂ ਬੁਲੰਦ ਹੁੰਦੀਆਂ ਸਨ। ਜਦੋਂ ਜ਼ੋਰ ਨਾਲ ਜੈਕਾਰਾ ਲਾਇਆ, ਡਰ ਗਏ ਦੇ ਨਾਲ ਦੇ ਸਿਪਾਹੀ ਵੀ, ਇਹ 50 ਨੇ ਅਸੀਂ 20-25 ਕ, ਇਹ ਤੇ ਇੱਕ ਇੱਕ ਸਵਾ ਸਵਾ ਲੱਖ ਨਾਲ ਲੜਦਾ ਹੈ, ਇਹਨਾਂ ਦਾ ਮੁਕਾਬਲਾ ਅਸੀਂ ਕਿੱਥੋਂ ਕਰਾਂਗੇ। ਦੌੜ ਗਏ ਸਿਪਾਹੀ, ਦੌੜ ਗਏ, ਇਹਦਾ ਘੋੜਾ ਮੁੜਿਆ ਨਾ, ਇਹ ਆਪ ਬੜਾ ਭਾਰਾ ਸੀ ਸਰੀਰ ਦਾ, ਘੋੜਾ ਮੋੜਦਿਆਂ ਮੋੜਦਿਆਂ ਹੀ ਬਸ ਉਹਨੇ ਇੱਕ ਜਕਾਰਾ ਹੋਰ ਲਾ ਦਿੱਤਾ, ਘੋੜਾ ਡਰ ਗਿਆ, ਜ਼ੋਰ ਨਾਲ ਘੋੜਾ ਤ੍ਰਭਕ ਗਿਆ। ਜਦੋਂ ਜ਼ੋਰ ਨਾਲ ਜਕਾਰਾ ਲਾਇਆ ਤੇ ਘੋੜਾ ਤ੍ਰਭਕਿਆ, ਇਹ ਥੱਲੇ ਡਿੱਗ ਪਿਆ, ਰਕਾਬ ਵਿੱਚ ਪੈਰ ਫਸ ਗਿਆ। ਘੋੜੇ ਤੋਂ ਡਿੱਗਣ ਵਾਲੇ ਦਾ ਰਕਾਬ ਪੈਰ ਜਿਹੜਾ ਰਕਾਬ ਚ ਫਸਦਾ ਹੀ ਫਸਦਾ, ਜੇ ਉਹਨੇ ਰਕਾਬ ਚ ਪੈਰ ਪਾਇਆ ਹੋਏਗਾ ਤਾਂ ਉਹਦਾ ਪੈਰ ਫਸੇਗਾ। ਇਹਦਾ ਰਕਾਬ ਵਿੱਚ ਪੈਰ ਐਸਾ ਫਸਿਆ, ਕਹਿੰਦੇ ਮੀਰ ਮੰਨੂ ਫਿਰ ਘੜੀਸਦਾ ਹੀ ਲੈ ਗਿਆ ਘੋੜਾ ਨਾਲ, ਪੈਰਾਂ ਉਹਦਿਆਂ ਘੋੜੇ ਦੇ ਪੈਰਾਂ ਨਾਲ ਹੀ ਵੱਜਦਾ, ਘੋੜਾ ਅੱਗੇ ਅੱਗੇ, ਸਿੰਘ ਪਿੱਛੇ ਪਿੱਛੇ। ਨੇੜੇ ਜਾਇਆ ਕਰਨ ਸਿੰਘ ਜ਼ੋਰ ਨਾਲ ਫਿਰ ਜੈਕਾਰਾ ਲਾ ਦਿਆ ਕਰਨ, ਸਾਨੂੰ ਇਹ ਸੀ ਹੁਣ ਇਹਨੂੰ ਮਾਰਨ ਦੀ ਲੋੜ ਨਹੀਂ, ਇਹ ਮਰਿਆ ਹੀ ਪਿਆ, ਹੁਣ ਇਹਨੇ ਬਚਣਾ ਹੀ ਨਹੀਂ। ਕਦੇ ਪੱਥਰ ਨਾਲ ਜ਼ੋਰ ਨਾਲ ਵੱਜਦਾ ਸੀ, ਕਦੇ ਕਿਸੇ ਦਰਖਤ ਨਾਲ ਜ਼ੋਰ ਨਾਲ ਵੱਜਦਾ ਸੀ, ਕਦੇ ਬਾਂਹ ਲੈ ਜਾਂਦੀ ਸੀ, ਕਦੇ ਲੱਤ ਲੈ ਜਾਂਦੀ ਸੀ, ਜਦੋਂ ਤੱਕ ਇਹ ਆਪਣੇ ਮਹਿਲਾਂ ਚ ਗਿਆ, ਪਛਾਣ ਹੀ ਨਾ ਹੋਵੇ ਵੀ ਉਹੀ ਹੈ। ਉਹਦੀ ਘਰਵਾਲੀ ਬੇਗਮ ਪਛਾਣ ਨਹੀਂ ਸੀ ਸਕੀ ਕਿ ਲਾਸ਼ ਕਿਹਦੀ ਹੈ। ਅਗਲੇ ਦਿਨ ਉਹਦਾ ਇਹ ਹਾਲ ਹੋਇਆ, ਸਿੱਖਾਂ ਨੂੰ ਮੁਕਾਉਣ ਵਾਲੇ ਮੁੱਕ ਗਏ, ਸਿੱਖੀ ਨੂੰ ਖਤਮ ਕਰਨ ਵਾਲੇ ਮੁੱਕ ਗਏ, ਪਰ ਸਿੱਖੀ ਨਹੀਂ ਮੁੱਕੀ। ਇਹ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੈ, ਤੇ ਗੁਰਮੁਖੋ ਸਾਨੂੰ ਸਿੱਖ ਹੋਣ ਤੇ ਮਾਨ ਹੋਣਾ ਚਾਹੀਦਾ। ਸਾਨੂੰ ਇਹ ਨਹੀਂ ਮਾਨ ਕਰਨਾ ਚਾਹੀਦਾ ਅਸੀਂ ਬੜੀ ਕਮਾਈ ਵਾਲੇ ਹਾਂ, ਅਸੀਂ ਬੜੇ ਵੱਡੇ ਹਾਂ, ਨਹੀਂ, ਸਾਨੂੰ ਸਿੱਖੀ ਤੇ ਮਾਨ ਹੋਣਾ ਚਾਹੀਦਾ, ਆਪਣੇ ਗੁਰੂ ਤੇ ਮਾਨ ਹੋਣਾ ਚਾਹੀਦਾ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਉਪਕਾਰ ਕੀਤੇ ਜਾਂ ਜਿੰਨੇ ਸ਼ਹੀਦ ਸਾਡੇ ਸਿੱਖ ਧਰਮ ਚ ਹੋਏ ਨੇ ਇਹਨੇ ਕੀਤੇ। ਇਸੇ ਕਰਕੇ ਅੰਗਰੇਜ਼ ਲੋਕ ਇੱਕ ਪਾਦਰੀ ਨੇ ਲਿਖਿਆ ਸੀ, ਉਹ ਕਹਿੰਦਾ ਸਿੱਖੋ ਤੁਹਾਨੂੰ ਚੱਪਣੀ ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ, ਇੱਥੋਂ ਤੱਕ ਉਹਨੇ ਕਹਿਤਾ ਸੀ। ਕਹਿੰਦੇ ਕਿਉਂ? ਕਹਿੰਦੇ ਸਾਡੇ ਚ ਇੱਕ ਈਸਾ ਜੀ ਹੋਏ ਨੇ, ਅਸੀਂ ਅੱਧੀ ਦੁਨੀਆਂ ਨੂੰ ਈਸਾਈ ਬਣਾ ਲੈਣ ਲੱਗੇ ਹਾਂ, ਅੱਧੀ ਦੁਨੀਆਂ ਅਸੀਂ ਈਸਾਈ ਬਣਾ ਲੈਣ ਲੱਗੇ ਹਾਂ, ਤੁਹਾਡੇ ਵਿੱਚ ਇੰਨੇ ਸ਼ਹੀਦ ਹੋਏ ਨੇ ਜਿਨ੍ਹਾਂ ਦੀ ਗਿਣਤੀ ਵੀ ਕੋਈ ਨਹੀਂ, ਤੁਹਾਡੀ ਗਿਣਤੀ 2.5 ਕਰੋੜ ਦੀ ਹੋਈ ਆ ਜੀ। ਉਹਦਾ ਕਾਰਨ ਅਸਲ ਵਿੱਚ ਇਹ ਆ, ਸੌਦਾ ਬੜਾ ਵੇਚਣਾ ਹੀ ਨਹੀਂ ਆਉਂਦਾ। ਇਤਿਹਾਸ ਬੜਾ ਵੱਡਾ ਹੈ ਪਰ ਇਤਿਹਾਸ ਸਾਨੂੰ ਪੜ੍ਹਨਾ ਤੇ ਵਿਚਾਰਨਾ ਹੀ ਨਹੀਂ ਆਉਂਦਾ। ਅੱਜ ਸਮਾਗਮ ਹੁੰਦੇ ਨੇ, ਖਿਮਾ ਕਰਿਓ ਪਿਆਰਿਓ, ਕਈ ਪਹਿਲਾਂ ਹੀ ਕਹਿ ਦੇਣਗੇ ਭਾਈ ਸਾਹਿਬ ਜੀ ਜੇ ਆਏ ਹੋ ਤੇ ਫਿਰ ਤੁਸੀਂ ਬਸ ਨਰੋਲ ਕੀਰਤਨ ਕਰੋ, ਨਰੋਲ ਕੀਰਤਨ। ਕੀ ਗੱਲ ਬਈ, ਨਰੋਲ ਕੀਰਤਨ ਕਿਉਂ? ਕਿਉਂਕਿ ਜੇ ਕਥਾ ਕਰਨਗੇ ਵਿਚਾਰ ਕਰਨਗੇ ਤੇ ਕਿਤੇ ਨਾ ਕਿਤੇ ਸ਼ਰਾਬ ਦੀ ਗੱਲ ਆਏਗੀ, ਮਾਸ ਦੀ ਗੱਲ ਆਏਗੀ, ਹੁਣ ਸਾਡਾ ਖਾਏ ਬਿਨਾਂ ਸਰਦਾ ਨਹੀਂ। ਇਸ ਕਰਕੇ ਪਹਿਲਾਂ ਹੀ ਰਾਗੀ ਜਥਿਆਂ ਨੂੰ ਕਹਿ ਦੇਣਗੇ ਬਸ ਜੀ ਸਿੱਧਾ ਕੀਰਤਨ ਹੀ ਕਰੋ, ਅਸੀਂ ਅੱਗੇ ਬੈਠੇ ਸਿਰ ਮਾਰੀ ਜਾਂਗੇ, ਬਸ ਠੀਕ ਆ। ਆਮ ਇਹ ਗੱਲ ਆ, ਸ਼ਰਾਬ ਤੇ ਤਬਾਹ ਨਾ ਲਾਇਓ, ਕਿਉਂ? ਕਹਿੰਦੇ ਪ੍ਰਧਾਨ ਜੀ ਪੀਂਦੇ ਨੇ। ਇਹ ਆਮ ਗੱਲਾਂ ਨੇ ਅਸੀਂ ਵੇਖਦੇ ਹਾਂ, ਤੇ ਲੋਕ ਵੱਡੇ ਵੱਡੇ ਗੁਰਦੁਆਰੇ ਬਣੇ ਹੋਏ ਨੇ, ਜਗ੍ਹਾ ਜਗ੍ਹਾ ਤੇ ਕਮੇਟੀਆਂ ਨੇ, ਕਮੇਟੀਆਂ ਵਾਲੇ ਜਿਹੜੇ ਹੁਣ ਖੁਦ ਰੋਜ਼ ਪੀਣ ਵਾਲੇ ਨੇ, ਰੋਜ਼ ਉਹਨਾਂ ਨੇ ਅੰਡਿਆਂ ਦੀ ਰੇਹੜੀ ਤੇ ਜਾਣਾ, ਰੋਜ਼ ਖਾਣਾ, ਉਹ ਕਿੱਥੋਂ ਕਹਿਣਗੇ ਕਿ ਜਿਹੜਾ ਪ੍ਰਚਾਰਕ ਅਸੀਂ ਸੱਦੀਏ ਇਹ ਸ਼ਰਾਬ ਬਾਰੇ ਗੱਲ ਕਰੇ, ਇਹ ਮਾਸ ਬਾਰੇ ਕਵੇ? ਉਹਨਾਂ ਨੇ ਫਿਰ ਸੱਦਣਾ ਹੀ ਉਦਾਂ ਦੇ ਲੋਕਾਂ ਨੂੰ ਆ ਜਿਹੜੇ ਅੰਮ੍ਰਿਤ ਦੀ ਗੱਲ ਹੀ ਕਰ। ਬਸ ਰਸ ਆਇਆ, ਹਾ ਹਾ, ਬੜਾ ਕੀਰਤਨ ਹੋਇਆ, ਬੜਾ ਆਨੰਦ ਆਇਆ। ਚਲੋ ਜੀ ਚੱਲੀਏ, ਹੋ ਗਿਆ ਸਮਾਗਮ। ਸਮਾਗਮ ਤੇ ਲੱਖਾਂ ਰੁਪਇਆ ਖਰਚ, ਅੰਮ੍ਰਿਤ ਸੰਚਾਰ ਹੋਇਆ, ਕਿੰਨਿਆਂ ਨੇ ਛਕਿਆ? ਅੱਬਲ ਤੇ ਹੋਇਆ ਹੀ ਨਹੀਂ, ਜੇ ਹੋਇਆ ਤੇ ਪੰਜ ਦਸ ਹੋਏ, ਬਸ ਠੀਕ, 20 ਹੋ ਗਏ ਬਸ। ਅਸਲ ਇੱਥੋਂ ਤੱਕ ਖੜੇ ਆ ਅਸੀਂ, ਤੇ ਜਿੰਨਾ ਚਿਰ ਆਗੂ ਹੀ ਨਹੀਂ ਅੱਗੇ ਲੱਗਣਗੇ, ਪ੍ਰਚਾਰ ਕਰਨ ਕਰਾਉਣ ਵਾਲੇ ਹੀ ਨਹੀਂ ਅੱਗੇ ਲੱਗਣਗੇ, ਫਿਰ ਕਿਵੇਂ ਗੱਲ ਬਣੇਗੀ? ਇਸ ਕਰਕੇ ਭਾਈ ਸੌਦਾ ਬੜਾ, ਸਾਨੂੰ ਵੇਚਣਾ ਨਹੀਂ ਆਉਂਦਾ, ਘਾਟਾ ਸਾਡੇ ਵਿੱਚ ਹਨ। ਸਵਾਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ, ਤੇ ਆਪਣੇ ਇਤਿਹਾਸ ਤੋਂ ਜਾਣੂ ਹੋਈਏ, ਤੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿ ਕੇ ਗਏ ਨੇ, ਸਾਰੇ ਬਚਨ ਇੱਕੋ ਦਿਨ ਚ ਨਹੀਂ ਕਮਾਏ ਜਾਣੇ, ਖਾਲਸੇ ਇੱਕਦਮ ਨਹੀਂ ਬਣਿਆ ਜਾਣਾ, ਹੌਲੀ ਹੌਲੀ ਇੱਕ ਇੱਕ ਗੁਣ ਧਾਰਨ ਕਰਦੇ 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 ਨਿਆਰਾਪਨ ਆਪਣੇ ਜੀਵਨ ਚ ਲੈ ਕੇ ਆਈਏ, ਤਾਂ ਜੋ ਲੋਕ ਪ੍ਰਲੋਕ ਸੁਹੇਲਾ ਹੋਵੇ। ਬਹੁਤ ਬਹੁਤ ਵਧਾਈ ਇਸ ਸਮਾਗਮ ਦੀ। ਬਹੁਤ 102 ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆਏ ਹੋਏ ਨੇ, ਤੇ ਮੇਰੀ ਬੇਨਤੀ ਹੈ ਇਹ ਸਮਾਗਮ ਜਿਹੜੇ ਨੇ, ਆਪ ਜੀ ਨੂੰ ਅੱਗੇ ਵੀ ਪਤਾ ਦਿੱਲੀ ਚ ਵੀ ਬੜੇ ਸਮਾਗਮ ਹੋਏ ਨੇ, ਇੱਥੇ ਵੀ ਤੀਜੀ ਵਾਰੀ ਦੀਵਾਨ ਲੱਗ ਰਹੇ ਨੇ, ਇੱਕੋ ਗੱਲ ਤੇ ਜ਼ੋਰ ਦੇਈਦਾ, ਅੰਮ੍ਰਿਤ ਛਕੋ ਸਿੰਘ ਸਿੰਘ, ਤੇ ਲੋਹਾ ਗਰਮ ਹੋਵੇ ਸੱਟ ਵੱਜ ਜਾਏ ਚੰਗਾ। ਬਹੁਤ ਸਾਰੇ ਜਿਹੜੇ ਤਿਆਰ ਹੋ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਅੱਜ ਜਿਨ੍ਹਾਂ ਦਾ ਮਨ ਮੰਨਿਆ ਹੋਵੇ ਉਹ ਜ਼ਰੂਰ, ਜਿਹੜੇ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਵਿੱਚ ਲਿਆਉਣਾ ਚਾਹੁੰਦੇ ਨੇ। ਬਾਬਾ ਦੀਪ ਸਿੰਘ ਜੀ ਨੇ ਸਿਰ ਤਲੀ ਤੇ ਤਰਿਆ ਸੀ ਗੁਰੂ ਬਦਲੇ, ਅਸੀਂ ਸਿਰ ਤਲੀ ਤੇ ਕੀ ਤਰਨਾ? ਅਸੀਂ ਤਲੀਆਂ ਦਾ ਬੁੱਕ ਬਣਾ ਕੇ ਅੰਮ੍ਰਿਤ ਛਕ ਲਈਏ, ਇਹੀ ਬੜੀ ਵੱਡੀ ਗੱਲ, ਇਹੀ ਬੜੀ ਵੱਡੀ ਗੱਲ। ਅਸੀਂ ਤਲੀਆਂ ਤੇ ਸਿਰ ਰੱਖਣ ਵਾਲੇ ਕਿੱਥੋਂ ਆ? ਇੰਨਾ ਹੀ ਬੜਾ, ਬਸ ਬੁੱਕ ਬਣਾ ਲਓ, ਅੰਮ੍ਰਿਤ ਛਕ ਲਓ। ਕੱਲ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਵੋ ਜਿਨ੍ਹਾਂ ਨੇ ਅੰਮ੍ਰਿਤ ਛਕਣਾ। ਗੁਰਦੁਆਰਾ ਦਰਬਾਰ ਸਾਹਿਬ ਨਜ਼ਦੀਕ ਬੀ ਕੇ ਹੋਸਪਿਟਲ, ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਬੀ ਕੇ ਹੋਸਪਿਟਲ ਤੁਹਾਡੇ ਇੱਥੇ ਹੋਣਾ। ਕੋਈ ਤੁਹਾਨੂੰ ਪਤਾ ਹੋਏਗਾ, ਫਰੀਦਾਬਾਦ ਵਿੱਚ ਰਹਿਣ ਵਾਲਿਆਂ ਨੂੰ ਜਾਂ ਜਿਹੜੀ ਸੰਗਤ ਨੇ ਬਾਹਰੋਂ ਅੰਮ੍ਰਿਤ ਛਕਣ ਆਉਣਾ, ਉਹ ਕੱਲ ਨੂੰ ਵੱਧ ਚੜ ਕੇ ਆਪੋ ਆਪਣੇ ਨਾਮ ਦਰਜ ਕਰਾਓ। ਨਾਮ ਨਹੀਂ ਵੀ ਦਰਜ ਹੋਣਗੇ, ਕੱਲ ਨੂੰ ਸ਼ਾਮ ਨੂੰ 5 ਵਜੇ ਸੋ ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਧੋਤੇ ਹੋਏ ਵਸਤਰ ਪਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੇ, ਲੋਕ ਪ੍ਰਲੋਕ ਆਪਣਾ ਸੁਹੇਲਾ ਕਰੀਏ, ਇਹ ਬਾਰ ਬਾਰ ਆਪ ਜੀ ਦੇ ਚਰਨਾਂ ਚ ਅਰਜ ਹੈ। ਹਮੇਸ਼ਾ ਆਪਾਂ ਧਾਰਨਾ ਪੜ੍ਹਦੇ ਹਾਂ, ਕੱਲ ਵੀ ਸੰਗਤ ਨੇ ਕਿਹਾ ਸੀ ਪੜ੍ਹਿਓ, ਅੱਜ ਪੜ੍ਹੋ ਗੱਜ ਕੇ।
ਦਸਵੇਂ ਪਿਤਾ ਦੀਆਂ ਖੁਸ਼ੀਆਂ
ਵਾਰੀ ਸਰ, ਵਾਰੀ ਸਰ ਭਾਈ
ਨੀ ਸੰਗ ਪਹਿਲਾਂ ਢੁੱਟ ਭਰਿਆਂ ਤੋਂ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਉਮਰ
ja जन्म गुरान दा पटना साहिब आनंदपुर डेरा सी पिता गुरान दे तेग बहादुर माता गुजरी जी अजीत ते जुझार दोवें जंग विच वार ते दो सरहंद वाली नी बसा गल हिरदे बसा के रखिए सारा सरबंस गुरा साडे वारिया सारा सरबंस गुरा साडे जिन्हां ने अमृत छकना 5 बजे गुरुद्वारा साहिब पहुंचन की कृपालता करनी 2 मिनट वास्ते सिमरन च हाजरी करो फिर आनंद साहिब अखां बंद करके चौंकड़े मार के बैठो 5 मिनट चौंकड़े मार के सुभा बनाना चाहिए संगत विच जदों बैठीए चौंकड़ा मार के बैठो जिन्हां नूं आदत नहीं बनी घर कदे बैठे थी उन्हां नूं इत्थे मुश्किल होंदी घर विच सुभा बनाउणा चाहिए सारे बोले हो मिलके
वाहे गुरु वाहे गुरु वाहे गुरु वाहे गुरु
बोलो
वाहे गुरु वाहे गुरु वाहे गुरु वाहगुरु 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 वाहगुरु
वाह गुरु वाह गुरु वाह गुरु
ਵਾਹਿਗੁਰੂ 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 ਵਾ
ਮਾਰਗ ਬਖਸ਼ਿਸ਼ ਕਰਨ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਉੱਚਾ ਸਿਮਰਨ ਹੈ ਸਾਡੇ ਹਿਰਦੇ ਚ ਵਸ ਜਾਏ ਜਿਹਦੇ ਹਿਰਦੇ ਚ ਸਿਮਰਨ ਵਸ ਜਾਏ ਉਹ ਵੀ ਓਨਾ ਹੀ ਉੱਚਾ ਹੋ ਜਾਂਦਾ ਜਿੰਨਾ ਸਿਮਰਨ ਉੱਚਾ ਜਿੰਨਾ ਨਾਮ ਉੱਚਾ ਨਾਮ ਜਪਣ ਵਾਲਿਆਂ ਦਾ ਵੀ ਓਨਾ ਹੀ ਉੱਚਾ ਸਤਿਕਾਰ ਹੈ ਗੱਜ ਕੇ ਅਨੰਦ ਸਾਹਿਬ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਜਾਣਾ ਸੰਗਤ ਜੀ ਪਹਿਲਾਂ ਨਾ ਜਾਣਾ ਇੱਕੋ ਹੀ ਦੁਆਰ ਕੱਲ ਦਾ ਬਾਕੀ ਰਹਿ ਗਿਆ ਹਾਜ਼ਰੀ ਭਰਨੀ ਸਮੇਂ ਸਿਰ ਆ ਕੇ ਫਿਰ ਕਦੇ ਸਬੱਬਾਂ ਨਾਲ ਮੇਲੇ ਹੁੰਦੇ ਨੇ ਅੱਗੇ ਸਮਾਗਮ ਹੋਇਆ ਸੀ ਕਈ ਵਿੱਚ ਸਨ ਅੱਜ ਨਹੀਂ ਕਈ ਨਵੇਂ ਆ ਗਏ ਵਿਛੜ ਗਏ ਨੇ ਕੋਈ ਚਾਰ ਮਹੀਨੇ ਤੋਂ ਕੋਈ ਛੇ ਤੋਂ ਕੋਈ ਸਾਲ ਪਹਿਲਾਂ ਚੱਲਿਆ ਗਿਆ ਹੁਣ ਕਦੇ ਸਮਾਗਮ ਬਣੇਗਾ ਮੇਰ ਹੋਏਗੀ ਕੀ ਪਤਾ ਸਾਡੇ ਚ ਕਿੰਨੇ ਹੋਣਾ ਕਿੰਨੇ ਨਹੀਂ ਹੋਣਾ ਹਮ ਆਦਮੀ ਹਾਂ ਇੱਕਦਮ ਹੀ ਮੁਹਲਤ ਮੁਹਤ ਨਾ ਜਾਣਾ ਇੱਕਦਮ ਦੇ ਆਦਮੀ ਆ ਆ ਦਮੀ ਦਮ ਆ ਰਿਹਾ ਤੇ ਆ ਦਮੀ ਨਹੀਂ ਤੇ ਮਿੱਟੀ ਦੀ ਢੇਰੀ ਮਿੱਟੀ ਦੀ ਢੇਰੀ ਬਸ ਗੱਜ ਕੇ ਅਨੰਦ ਸਾਹਿਬ ਬੋਲੋ